ਵਾਹਿਗੁਰੂ ਜੀ ਰਾਗ ਗਾਉੜੀ ਗੁਆਰੇਰੀ ਮਹੱਲਾ ਪਹਿਲਾ ਚਾਉ ਪਦੇ ਦੋ ਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰਵਿਚਾਰ ਭੈ ਬਿਨ ਕੋਈ ਨਾ ਲੰਘਸ ਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣਪ ਪਵੈ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦਵਾਉ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣਪ ਪਵੈ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦਵਾਉ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਇੰਟਰਨੈੱਟ ਦੇ ਰਾਹੀਂ ਅਤੇ ਰੇਡੀਓ ਹਮ ਸਫ਼ਰ ਗੀਤ ਸੰਗੀਤ ਦੇ ਰਾਹੀਂ ਦੂਰ ਦੁਰਾਡੇ ਦੇਸ਼ਾਂ ਵਿੱਚ ਕਥਾ ਸ਼ਰਵਣ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਦੋ ਪਹਿਲੇ ਰਾਗ ਸੰਪੂਰਨ ਹੋਏ ਨੇ ਤੀਸਰਾ ਰਾਗ ਅੰਗ 151 ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼ ਰਾਗ ਗਾਉੜੀ ਗੁਆਰੇਰੀ ਮਹੱਲਾ ਪਹਿਲਾ ਸੋ ਇਸ ਤਰੀਕੇ ਦੇ ਨਾਲ ਇਹ ਗਾਉੜੀ ਰਾਗ ਪ੍ਰਾਰੰਭ ਹੋਇਆ ਹੈ। ਗਾਉੜੀ ਗੁਆਰੇਰੀ ਇਸ ਵਾਸਤੇ ਲਿਖਿਆ ਕਿਉਂਕਿ ਗਾਉੜੀ 9 ਪ੍ਰਕਾਰ ਦੀ ਹੈ। ਗਾਉੜੀ ਗੁਆਰੇਰੀ ਇਹਦੀ ਪਹਿਲੀ ਜਾਤੀ ਹੈ, ਦੂਸਰੀ ਗਾਉੜੀ ਦੱਖਣੀ, ਤੀਸਰੀ ਗਾਉੜੀ ਚੇਤੀ, ਚੌਥੀ ਹੈ ਗਾਉੜੀ ਪੂਰਬੀ, ਪੰਜਵੀਂ ਗਾਉੜੀ ਮਾਝ, ਛੇਵੀਂ ਹੈ ਗਾਉੜੀ ਮਾਲਵਾ, ਸੱਤਵੀਂ ਹੈ ਗਾਉੜੀ ਬੈਰਾਗਣ, ਅੱਠਵੀਂ ਗਾਉੜੀ ਦੀਪਕੀ, ਨੌਵੀਂ ਹੈ ਗਾਉੜੀ ਮਾਲਾ। ਸੋ ਗਾਉੜੀ ਮਾਲਾ ਸੰਗੀਤ ਰਤਨਾਕਰ ਵਿੱਚ ਲਿਖਿਆ ਸੁਧਾ ਗੀਤ, ਭਿੰਨਾ ਗੀਤ, ਗਾਉੜੀ ਗੀਤ, ਬੈਸਰਾ ਗੀਤ, ਸਧਾਰਨੀ ਗੀਤ, ਇਹਨਾਂ ਪੰਜਾਂ ਗੀਤਾਂ ਵਿੱਚੋਂ ਤੀਜਾ ਗੌੜੀ ਗੀਤ ਹੈ। ਗੌੜੀ ਗੀਤ ਦਾ ਰੂਪ ਇਸ ਪ੍ਰਕਾਰ ਲਿਖਿਆ, ਜਿੱਥੇ ਰਾਗ ਦੇ ਸੁਰ ਇੱਕੋ ਜਿਹੇ ਉਚਾਰਨ ਹੋਣ ਅਤੇ ਮਨ ਨੂੰ ਬੜੇ ਪਿਆਰੇ ਲੱਗਦੇ ਹੋਣ ਅਤੇ ਗੌੜ ਵਿਦੇਸ਼ ਵਿੱਚ ਪ੍ਰਸਿੱਧ ਵੀ ਹੋਣ, ਉਹਨੂੰ ਗੌੜੀ ਗੀਤ ਕਹਿੰਦੇ ਨੇ। ਸੋ ਨਾਦ ਵਿਨੋਦ ਗ੍ਰੰਥ ਵਿੱਚ ਇਹ ਲਿਖਿਆ ਹੈ ਕਿ ਗੌੜੀ ਸ੍ਰੀ ਰਾਗ ਦੀ ਰਾਗਣੀ ਹੈ, ਜਿਵੇਂ ਕਿ ਰਾਗਮਾਲਾ ਵਿੱਚ ਲਿਖਿਆ ਹੈ, ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ, ਗਵਰੀ ਤੋਂ ਭਾਵ ਗੌੜੀ। ਸੋ ਪਾਠ ਆਸਾ ਵਰੀ ਨਹੀਂ ਕਰਨਾ, ਆਸਾਵਰੀ ਆਸਾਵਰੀ, ਇਸ ਤਰ੍ਹਾਂ ਆਸਾ ਵਰੀ ਪਾਠ ਕਹਿ ਕੇ ਨਹੀਂ ਕਰਨਾ। ਇਹ ਰਾਗ ਦਾ ਟਾਈਮ ਕੀ ਹੈ, ਇਹ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਗੌੜੀ। ਸੋ ਵਾਹਿਗੁਰੂ ਦੇ ਸਿਮਰਨ ਨਾਲ ਇਹਦੇ ਗਾਉਣ ਦੀ ਸਫਲਤਾ ਹੈ। ਸਤਿਗੁਰੂ ਫਰਮਾਉਂਦੇ ਹਨ, ਆਪ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ। ਇਹ ਤੀਜੇ ਪਹਿਰ ਤੋਂ ਭਾਵ ਦੁਪਹਿਰੇ 12 ਤੋਂ 3 ਵਜੇ ਤੱਕ ਇਹਦਾ ਸਮਾਂ ਗੌੜੀ ਰਾਗ ਦਾ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਸਾਡੇ ਉੱਤੇ। ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਚੌ ਪਦੇ ਚਾਰ ਪੌੜੀਆਂ ਵਾਲੇ, ਇਸ ਤਰ੍ਹਾਂ ਸ਼ਬਦ ਅਤੇ ਦੋ ਪਦਿਆਂ ਵਾਲਾ ਸਤਿਗੁਰੂ ਮਹਾਰਾਜ ਉਚਾਰਨ ਕਰ ਰਹੇ ਨੇ। ਦੋ ਪ੍ਰਕਾਰ ਦੇ ਸ਼ਬਦ ਨੇ, ਇੱਕ ਓਅੰਕਾਰ, ਓਅੰਕਾਰ ਜੋ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ, ਓਅੰਕਾਰ ਜੋ ਉਚਾਰਨ ਮਾਤਰ ਸੇ ਹੀ ਰੱਖਿਆ ਕਰਦਾ ਹੈ, ਜੋ ਕੇਵਲ ਇੱਕੋ ਇੱਕ ਹੈ, ਓਅੰਕਾਰ ਸਤਨਾਮ। ਇੱਕ ਓਅੰਕਾਰ ਹੀ ਸਤਨਾਮ ਹੈ, ਇਹਦਾ ਹੀ ਨਾਮ ਸੱਚਾ ਹੈ ਸੰਸਾਰ ਵਿੱਚ ਤਿੰਨਾਂ ਲੋਕਾਂ ਵਿੱਚ। ਕਿਉਂਕਿ ਕੋਈ ਸਮਾਂ ਆਉਂਦਾ ਜਦੋਂ ਮਹਾਂਪਰਲ ਆਉਂਦੀ ਹੈ, ਉਦੋਂ ਕੁਛ ਵੀ ਨਹੀਂ ਬਾਕੀ ਬਚਦਾ, ਸਭ ਕੁਛ ਖਤਮ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹੀ ਕੇਵਲ ਸਤਨਾਮ, ਸੱਚਾ ਨਾਮ ਕੇਵਲ ਇੱਕ ਓਅੰਕਾਰ ਵਾਹਿਗੁਰੂ ਹੈ। ਇੱਕ ਓਅੰਕਾਰ ਕਰਤਾ ਪੁਰਖ ਹੈ। ਸ੍ਰਿਸ਼ਟੀ ਦਾ ਕਰਤਾ ਕੌਣ ਹੈ? ਓਅੰਕਾਰ ਕਹਿ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮਾਤਮਾ ਨੇ। ਪੁਰਖ ਜੋ ਪੂਰਨ ਹੈ, ਸੋ ਆਦ ਪੁਰਖ, ਸਤ ਪੁਰਖ, ਸੋ ਪੁਰਖ, ਬਹੁਤ ਸਾਰੇ ਨਾਮ ਐਸੇ ਲਏ ਨੇ। ਨਿਰਭਉ, ਇੱਕ ਓਅੰਕਾਰ ਨਿਰਭਉ ਸਰੂਪ ਹੈ, ਜਿਹਨੂੰ ਕਿਸੇ ਤੋਂ ਵੀ ਡਰ ਨਹੀਂ। ਨਿਰਵੈਰ, ਇੱਕ ਓਅੰਕਾਰ ਜੀ ਨਿਰਵੈਰ ਹਨ, ਕਿਉਂਕਿ ਹਰੇਕ ਵਿੱਚ ਉਹਨਾਂ ਦੀ ਆਪਣੀ ਅੰਸ਼ ਹੋਣ ਕਰਕੇ ਦੂਜਾ ਜਦੋਂ ਹੈ ਹੀ ਨਹੀਂ ਕਿਸੇ ਵਿੱਚ, ਆਪ ਹੀ ਬੈਠੇ ਨੇ ਸਾਰੇ ਅੰਦਰ, ਇਸ ਕਰਕੇ ਉਹ ਨਿਰਵੈਰ ਹਨ। ਅਕਾਲ ਮੂਰਤ, ਸੋ ਇਸ ਤਰ੍ਹਾਂ ਓਅੰਕਾਰ ਪਰਮਾਤਮਾ ਜੋ ਕੇਵਲ ਇੱਕੋ ਇੱਕ ਹੈ, ਉਹ ਕਾਲ ਤੋਂ ਰਹਿਤ ਮੂਰਤ ਹੁੰਦੀ ਹਸਤੀ ਹੈ। ਸੋ ਗੁਰਮੂਰਤ, ਅਕਾਲ ਮੂਰਤ, ਇਸ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਮਹਾਰਾਜ ਨੇ ਵਰਤੋਂ ਕੀਤੀ ਅੱਖਰਾਂ ਦੀ। ਸਫਲ ਦਰਸ਼ਨਾ ਕਾਲ ਮੂਰਤ ਪ੍ਰਭ ਹੈਪੀ ਹੋਵਨਹਾਰਾ। ਅਜੂਨੀ, ਵਾਹਿਗੁਰੂ ਜੀ ਆਪ ਅਜੂਨੀਆਂ 'ਚ ਨਹੀਂ ਆਉਂਦੇ। ਸੈ ਭੰਗ, ਸੁਤੇ ਸਿੱਧੀ ਪ੍ਰਕਾਸ਼ ਨੇ ਆਪਣੇ ਆਪ ਤੋਂ, ਉਹਨਾਂ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਜ਼ਰੂਰਤ ਨਹੀਂ ਹੈ। ਗੁਰਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਂਮੰਤਰ ਉਚਾਰਨ ਕੀਤਾ। ਜਿੱਥੇ ਮਹਾਂਮੰਤਰ ਆਉਂਦਾ ਉੱਥੇ ਅੱਗੇ ਏਕਾ ਨਹੀਂ ਲਾਉਂਦੇ। ਸ਼ੁਰੂ ਵਿੱਚ ਮੂਲ ਮੰਤਰ ਲਿਖਿਆ, ਉੱਥੇ ਜਪ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਕਰਕੇ ਫਿਰ ਏਕਾ ਲਾਇਆ ਅੱਗੇ। ਜਦੋਂ ਕਿਤੇ ਹਿੰਸਾ ਨਾ ਲੱਗਿਆ ਹੋਵੇ, ਏਕਾ ਨਾ ਲੱਗਿਆ ਹੋਵੇ ਦੂਆ, ਉੱਥੇ ਸੰਪੂਰਨਤਾ ਨਹੀਂ ਮੰਨੀ ਜਾਂਦੀ। ਸੰਪੂਰਨਤਾ ਇਹਦੀ ਤਾਂ ਹੁੰਦੀ ਹੈ ਜਦੋਂ ਅੱਗੇ ਸ਼ਬਦ ਨਾਲ ਸਾਰਾ ਪੜ੍ਹੀਏ। ਸੋ ਇਸ ਕਰਕੇ ਇਹਨੂੰ ਮਹਾਂਮੰਤਰ ਕਹਿੰਦੇ ਨੇ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਾਡੇ ਉੱਤੇ। ਇਹ ਜਿਹੜੇ ਪਹਿਲੇ ਦੋ ਸ਼ਬਦ ਨੇ, ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਕਸ਼ ਪ੍ਰਤੀ ਉਚਾਰਨ ਕੀਤੇ ਸੀ। ਕੌਡੇ ਰਾਕਸ਼ ਦੀ ਕਥਾ ਹਲੇ ਰਾਤ ਹੀ ਆਪਾਂ ਸ਼੍ਰਵਣ ਕੀਤੀ ਹੈ। ਸੋ ਇਸ ਤਰ੍ਹਾਂ ਜਿਸ ਵੇਲੇ ਗੁਰੂ ਸਾਹਿਬ ਜੀ ਪ੍ਰੇਮ ਦੀ ਖਿੱਚ ਦੇ ਖਿੱਚੇ ਹੋਏ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਕੇ ਸੰਗਲਾਦੀਪ ਤੋਂ ਤੁਰ ਕੇ ਤ੍ਰਿਆ ਰਾਜ ਤੋਂ ਲੰਘਦੇ ਅੱਗੇ ਤੁਰੇ ਜਾ ਰਹੇ ਸੀ, ਉਸ ਵੇਲੇ ਰਸਤੇ 'ਚ ਭਾਈ ਮਰਦਾਨੇ ਨੇ ਕਿਹਾ, ਮੇਰਾ ਮਨ ਬੜਾ ਉਦਾਸ ਹੈ, ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਆਪਣੇ ਘਰ ਚੱਲਿਆ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਰਾਹ 'ਚ ਬੜੀ ਭਾਰੀ ਬਲਾ ਹੈ, ਕਿਧਰੇ ਤੈਨੂੰ ਖਾ ਨਾ ਜਾਵੇ, ਇਸ ਕਰਕੇ ਤੂੰ ਇੱਥੇ ਰਹਿ। ਮਹਾਰਾਜ ਨੇ ਬਚਨ ਕੀਤਾ, ਸ੍ਰੀ ਗੁਰੂ ਕਹਿ ਨਾ ਜਾਹੋ ਅਬ ਗੈਲ ਵਿਖੇ ਜੇ ਬੁਲਾਏ, ਕੋ ਪੱਛਣ ਤੁਝ ਕੋ ਕਰਾ ਰਹਾ ਹੋ ਸੰਗ ਸੁਖ ਪਾਏ। ਪ੍ਰੇਰਿਆ ਤਾਂ ਸਤਿਗੁਰੂ ਨੇ ਆਪ ਹੀ ਸੀ ਉਹਦੇ ਮਨ ਨੂੰ, ਉਹਦੇ ਮਨ ਦੇ ਅੰਦਰ ਪਰਿਵਾਰ ਦਾ ਮੋਹ ਪੈਦਾ ਕਰ ਦਿੱਤਾ। ਮੋਹ ਪੈਦਾ ਹੋਣ ਕਰਕੇ ਉਹ ਪਰਿਵਾਰ ਵੱਲ ਨੂੰ ਮਨ ਖਿੱਚ ਖਾਂਦਾ ਸੀ। ਫਿਰ ਸਤਿਗੁਰੂ ਮਹਾਰਾਜ ਨੇ ਕਿਹਾ, ਤੇਰਾ ਮਨ ਕਿਉਂ ਉਦਾਸ ਹੋਇਆ, ਸਾਡੇ ਨਾਲ ਰਹਿਣ ਕਰਕੇ ਤੈਨੂੰ ਕੀ ਦੁੱਖ ਹੈ, ਦੇਖ ਤੈਨੂੰ ਸਾਰੀ ਧਰਤੀ ਦੀ ਸੈਰ ਕਰਵਾ ਰਹੇ ਹਾਂ। ਇਸ ਤਰ੍ਹਾਂ ਨਾਲ ਬਹੁਤ ਧੀਰਤਾ ਦੇ ਬਚਨ ਕਹਿਣੇ, ਪਰ ਫਿਰ ਵੀ ਭਾਈ ਮਰਦਾਨਾ ਨਾ ਮੰਨਿਆ ਤਾਂ ਗੁਰੂ ਸਾਹਿਬ ਨੇ ਭਾਈ ਬਾਲੇ ਨੂੰ ਕਿਹਾ, ਤੂੰ ਸਮਝਾ ਜੇ ਤੇਰੇ ਆਖੇ ਲੱਗ ਜੇ। ਉਸ ਵੇਲੇ ਭਾਈ ਬਾਲੇ ਨੇ ਬੜਾ ਸਮਝਾ ਕਿ ਭਾਗਾਂ ਨਾਲ ਤੈਨੂੰ ਸਤਿਗੁਰੂ ਜੀ ਦਾ ਸੰਗ ਮਿਲਿਆ, ਇੱਕ ਓਂਕਾਰ ਆਪ ਆਏ ਹੋਏ ਨੇ, ਇਹ ਪਾਰਸ ਰੂਪ ਨੂੰ ਸੰਗ ਤਿਆਗ ਕੇ ਤੂੰ ਕੱਚ ਖਰੀਦਣ ਕਿਉਂ ਜਾਂਦਾ, ਕੱਚ ਨਾਲ ਕਿਉਂ ਪ੍ਰੇਮ ਕਰਦਾ। ਗੁਰੂ ਨਾਨਕ ਦੇਵ ਜੀ ਦਾ ਸੰਗ ਅੰਮ੍ਰਿਤ ਵਾਂਗੂ ਸੁਖਦਾਈ ਹੈ ਅਤੇ ਘਰ ਦੇ ਸੰਬੰਧੀਆਂ ਦਾ ਸੰਗ ਵਿਆਹ ਵਾਂਗੂ ਦੁਖਦਾਈ ਹੁੰਦਾ। ਇੰਨੀਆਂ ਗੱਲਾਂ ਸੁਣ ਕੇ ਮਰਦਾਨੇ ਨੇ ਇੱਕ ਨਾ ਮੰਨੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਛੱਡ ਕੇ ਮਰਦਾਨਾ ਇਕੱਲਾ ਹੀ ਉੱਠ ਕੇ ਘਰ ਵੱਲ ਤੁਰ ਪਿਆ। ਚੱਲਦਿਆਂ ਚੱਲਦਿਆਂ 11 ਕੋਹ 'ਤੇ ਪਹੁੰਚਿਆ, ਜਦੋਂ ਤਾਂ ਕੌਡੇ ਰਾਕਸ਼ ਨੇ ਫੜ ਕੇ ਕੋਲ ਬਿਠਾ ਲਿਆ, ਬੰਨ੍ਹ ਲਿਆ ਉੱਥੇ ਮਨ ਨੂੰ ਅਤੇ ਤੇਲ ਦਾ ਕੜਾਹਾ ਗਰਮ ਕਰਨਾ ਸ਼ੁਰੂ ਕਰਤਾ। ਉਸ ਵੇਲੇ ਭਾਈ ਮਰਦਾਨੇ ਦਾ ਰੰਗ ਉੱਡ ਗਿਆ, ਮੂੰਹ ਪੀਲਾ ਹੋ ਗਿਆ, ਬੁੱਲ ਸੁੱਕ ਗਏ, ਥਰ ਥਰ ਕੰਬਣ ਲੱਗਿਆ, ਮਨ 'ਚ ਵਿਚਾਰਨ ਲੱਗਿਆ ਕਿ ਗੁਰੂ ਸਾਹਿਬ ਦਾ ਹੁਕਮ ਨਹੀਂ ਮੈਂ ਮੰਨਿਆ, ਇਸ ਕਰਕੇ ਮੇਰਾ ਇਹ ਹਾਲ ਹੋਇਆ। ਚਲੋ ਜੇਕਰ ਮੇਰੇ ਕੋਲ ਗਲਤੀ ਹੋ ਗਈ, ਅਪਰਾਧ ਹੋ ਗਿਆ, ਤਾਂ ਵੀ ਸਤਿਗੁਰੂ ਦਾ ਬਿਰਧ ਹੈ, ਕਿਰਪਾਲੂ ਨੇ ਮੇਰੀ ਸਹਾਇਤਾ ਕਰਨਗੇ। ਸੋ ਇਸ ਤਰ੍ਹਾਂ ਕਹਿੰਦੇ ਨੇ, ਯਦਿਪ ਕੀਨੋ ਮੈਂ ਅਪਰਾਧਾ ਅਹੈ ਯਥਾਰਥ ਮੋਕੋ ਵਾਧਾ, ਤਦਪ ਕਿਰਪਾਲ ਬਿਰਧ ਤਿੰਨ ਕੇਰਾ ਹੈ ਭੈ ਕਾਟਾਂਗੇ ਸ੍ਰੀ ਪ੍ਰਭ ਮੇਰਾ। ਰਾਤ ਵੀ ਆਪਾਂ ਇਹੀ ਪ੍ਰਸੰਗ ਸੁਣਿਆ ਸੀ ਕਿ ਕਿਸ ਪ੍ਰਕਾਰ ਫਿਰ ਬੇਨਤੀਆਂ ਕਰਨ ਲੱਗ ਪਿਆ। ਜਿਸ ਵੇਲੇ ਮਰਦਾਨੇ ਨੇ ਧਿਆਨ ਧਾਰ ਕੇ ਬੇਨਤੀਆਂ ਕੀਤੀਆਂ, ਉਸੀ ਵੇਲੇ ਗੁਰੂ ਸਾਹਿਬ ਨੇ ਭਾਈ ਬਾਲੇ ਨੂੰ ਕਿਹਾ, ਮਰਦਾਨੇ ਨੂੰ ਤਾਂ ਭਾਈ ਰਾਕਸ਼ਸ ਨੇ ਫੜ ਲਿਆ, ਹੁਣ ਉਹ ਤੇਲ ਕੜਾਹਾ ਤਪਾ ਰਿਹਾ ਤਾਂ ਉਹਦੇ ਵਿੱਚ ਪਾਵੇਗਾ। ਭਾਈ ਬਾਲੇ ਨੇ ਕਿਹਾ, ਗੁਰੂ ਜੀ ਆਪ ਦਾ ਬਚਨ ਕਿਵੇਂ ਨਿਸਫਲ ਹੋ ਸਕਦਾ, ਆਪ ਜੀ ਨੇ ਬਥੇਰਾ ਕਿਹਾ ਸੀ ਨਾ ਜਾ ਨਾ ਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚੱਲ ਭਾਈ ਬਾਲਿਆ ਨਾਲ ਲੈ ਦੀ ਲੱਜਿਆ, ਆਪਾਂ ਉਹਦਾ ਕੰਮ ਵੀ ਕਰਨਾ, ਸਾਨੂੰ ਵੀ ਉਹਦੇ ਤਾਂ ਹੀ ਬਹੁਤ ਕੰਮ ਹੈ। ਬਾਲੇ ਨੇ ਪੁੱਛਿਆ, ਉਹ ਕਿੰਨੀ ਕੁ ਦੂਰ ਹੈ? ਗੁਰੂ ਮਹਾਰਾਜ ਨੇ ਕਿਹਾ, ਇੱਥੋਂ 11 ਕੋਹ ਹੈ। ਇਸ ਤਰ੍ਹਾਂ ਕਹਿ ਕੇ ਆਪਣੇ ਹੱਥ ਵਿੱਚ ਉਹਦਾ ਹੱਥ ਫੜ ਕੇ ਮਿੰਟਾਂ 'ਚ ਹੀ ਉੱਥੇ ਪਹੁੰਚ ਗਏ, ਭਾਵ ਮਿੰਟ ਤਾਂ ਜ਼ਿਆਦਾ ਹੈ, ਸਕਿੰਟ ਵੀ ਜ਼ਿਆਦਾ ਹੈ। ਹੱਥ ਫੜਦੇ ਹੀ ਛਿੰਝ 'ਚ ਅੱਖਾਂ ਬੰਦ ਕਰਾ ਕੇ ਉੱਥੇ ਹਾਜ਼ਰ ਹੋ ਗਏ ਨੇ। ਮਹਾਰਾਜ ਨੇ ਜਾ ਕੇ ਪੁੱਛਿਆ, ਕਿਉਂ ਬੈਠਾ ਹੈ? ਹੁਣ ਘਰ ਨਹੀਂ ਜਾਂਦਾ? ਸਤਿਗੁਰੂ ਨੂੰ ਸਿਰਫ ਮਰਦਾਨਾ ਦੇਖ ਸਕਦਾ ਸੀ, ਕੌਡੇ ਰਾਕਸ਼ਸ਼ ਨੂੰ ਦੇਖਦੇ ਨਹੀਂ ਸਨ ਮਹਾਰਾਜ ਸੱਚੇ ਪਾਤਸ਼ਾਹ। ਸੋ ਇਹ ਗੱਲ ਸੁਣ ਕੇ ਸ਼ਰਮਸਾਰ ਹੋ ਕੇ ਮੂੰਹ ਨੀਵਾਂ ਪਾ ਲਿਆ, ਅੰਦਰੋਂ ਬੜਾ ਖੁਸ਼ ਹੋਇਆ ਕਿ ਹੁਣ ਮੈਨੂੰ ਬਚਾ ਲੈਣਗੇ। ਜਿਸ ਵੇਲੇ ਤੇਲ ਅੱਗ ਵਾਂਗੂ ਤਪ ਗਿਆ ਤਾਂ ਉਸ ਵਿੱਚ ਪਾਉਣ ਵਾਸਤੇ ਕੌਡੇ ਨੇ ਮਰਦਾਨੇ ਨੂੰ ਚੁੱਕਿਆ ਤਾਂ ਮਰਦਾਨਾ ਘਗਿਆ ਕੇ ਬੋਲਿਆ, ਧੰਨ ਗੁਰੂ ਨਾਨਕ ਦੇਵ ਜੀ, ਮੈਨੂੰ ਬਚਾ ਲਓ, ਬਚਾ ਲਓ, ਮੇਰੀ ਰੱਖਿਆ ਕਰੋ। ਮਹਾਰਾਜ ਨੇ ਆਪਣਾ ਬਿਰਧ ਸੰਭਾਲ ਕੇ ਇਹੋ ਜਿਹੀ ਦ੍ਰਿਸ਼ਟੀ ਪਾਈ ਕਿ ਤੱਤਾ ਕੜਾਹਾ ਬਰਫ਼ ਵਾਂਗੂ ਸ਼ੀਤਲ ਹੋ ਗਿਆ। ਉਸ ਵੇਲੇ ਕੜਾਹਾ ਸ਼ੀਤਲ ਹੋਇਆ ਤਾਂ ਕੌਡਾ ਹੈਰਾਨ ਹੋ ਕੇ ਇੱਧਰ ਉੱਧਰ ਵੇਖਦਾ, ਜਦੋਂ ਪਿੱਛੇ ਮਹਾਰਾਜ ਨੂੰ ਖੜਿਆਂ ਵੇਖਿਆ, ਕਹਿਣ ਲੱਗਿਆ, ਕੋ ਹੈ ਤੂੰ ਕਿਸੇ 'ਤੇ ਚੱਲ ਆਇਓ, ਤਪਤ ਕੜਾਹਾ ਜਿਨ ਸ਼ੀਤਲ ਆਇਓ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕੌਡਿਆ ਇਹਦੇ ਖਾਣ ਵਿੱਚ ਦੇਰ ਕਿਉਂ ਲਾਈ, ਖਾ ਲੈਂਦਾ। ਕੌਡੇ ਨੇ ਕਿਹਾ, ਮੈਨੂੰ ਪਰਮੇਸ਼ਰ ਦਾ ਡਰ ਨਹੀਂ, ਡਰ ਹੈ, ਨਹੀਂ ਤਾਂ ਤੁਹਾਨੂੰ ਵੀ ਖਾ ਜਾਣਾ ਸੀ। ਇਹ ਗੱਲ ਸੁਣ ਕੇ ਮਹਾਰਾਜ ਨੇ, ਜਦੋਂ ਕੌਡੇ ਨੇ ਸੁਣਿਆ ਮੇਰਾ ਨਾਂ ਲਏ ਤਾਂ ਇਹ ਤਾਂ ਮੈਨੂੰ ਜਾਣਦੇ ਨੇ, ਫਿਰ ਸ਼ੀਸ਼ਾ ਚੁੱਕ ਲਿਆ ਅੰਦਰੋਂ, ਫਿਰ ਉਹ ਮਹਾਰਾਜ ਨੂੰ ਦੇਖਿਆ। ਇਹਦੇ ਗੁਰੂ ਨੇ ਕਿਹਾ ਸੀ, ਜਿਹਦੀ ਸ਼ਕਲ ਸ਼ੀਸ਼ੇ ਵਿੱਚ ਉਹੀ ਜਿਹੀ ਹੋਈ ਦਿਖੂਗੀ ਜਿਹਾ ਜਿਹਾ ਉਹ ਹੈ, ਫਿਰ ਤਾਂ ਸਮਝ ਗੁਰੂ ਨਾਨਕ ਹੀ ਹੈ। ਅਤੇ ਜੇ ਉਹਦਾ ਪਿਛਲਾ ਜਨਮ ਦਿਖੂਗਾ, ਕੋਈ ਪਸ਼ੂ ਦਿਖੂਗਾ ਵਿੱਚ, ਕੋਈ ਹੋਰ ਦਿਖੂ ਕੁਛ ਹੋਰ, ਫਿਰ ਸਮਝਣੀ ਵੀ ਇਹ ਗੁਰੂ ਨਾਨਕ ਨਹੀਂ ਹੈ। ਫਿਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਚਰਨੀ ਪੈ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਿਲਾਂ ਇਹਨੇ ਬਥੇਰਾ ਕਿਹਾ ਕਿ ਮੈਂ ਡਰਦਾ ਪਰਮੇਸ਼ਰ ਤੋਂ। ਮਹਾਰਾਜ ਨੇ ਹੁਣ ਉਹਨੂੰ ਸਹੀ ਉਪਦੇਸ਼ ਦਿੱਤਾ, ਕਹਿੰਦੇ ਭਾਈ ਪਰਮਾਤਮਾ ਤੋਂ ਹਮੇਸ਼ਾ ਇਨਸਾਨ ਡਰਦਾ ਔਰ ਡਰ ਧਾਰਨ ਵੀ ਕਰਨਾ ਚਾਹੀਦਾ। ਡਰ ਦੇ ਸੰਬੰਧ ਵਿੱਚ ਸ਼ਬਦ ਬਖਸ਼ਿਆ, ਸੋ ਇਹ ਸਾਰੇ ਸ਼ਬਦ ਵਿੱਚ ਡਰ ਦਾ ਹੀ ਕਥਨ ਕੀਤਾ ਕਿ ਡਰ ਕੀ ਚੀਜ਼ ਹੈ। ਕਈਆਂ ਮਨੁੱਖਾਂ ਨੂੰ ਬਹੁਤ ਡਰ ਲੱਗਦਾ ਹੁੰਦਾ, ਉਹ ਕਹਿਣਗੇ ਮੈਨੂੰ ਡਰ ਬੜਾ ਲੱਗਦਾ, ਜੇ ਡਰ ਲੱਗੇ ਤਾਂ ਇਹੋ ਜਿਹੇ ਸ਼ਬਦ ਪੜ੍ਹ ਲੈਣੇ ਚਾਹੀਦੇ ਨੇ, ਸਤਿਗੁਰੂ ਇਹਦੇ ਨਾਲ ਡਰ ਦੂਰ ਕਰ ਦਿੰਦੇ ਨੇ। ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਵਾਹਿਗੁਰੂ ਦਾ ਭੈ ਧਾਰਨਾ ਮੁੱਚ ਹੁੰਦਾ ਬਹੁਤ ਭਾਰੀ ਹੈ, ਅਤੇ ਉਹਦਾ ਤੋਲ ਜਿਹੜਾ ਵਿਚਾਰ ਕਰਨਾ ਵੀ ਬਹੁਤ ਵੱਡਾ, ਕਿਉਂਕਿ ਜੀਵ ਦੇ ਮਨ ਦੀ ਜਿਹੜੀ ਮੱਤੀ ਹੌਲੀ, ਇਹ ਹੌਲੀ ਮੱਤ ਵਾਲਾ ਜੀਵ ਹੈ, ਤੁੱਛ ਜਿਹਾ ਹੈ ਇਹ ਜੀਵ ਜਿਹੜਾ ਹੈ, ਤੁੱਛ ਹੀ ਬੋਲਾਂ ਨੂੰ ਬੋਲਦਾ। ਭਉ ਮੁੱਚ ਭਾਰਾ ਵੱਡਾ ਤੋਲ, ਪਰਮਾਤਮਾ ਦਾ ਭੈ ਧਾਰਨਾ ਮੁੱਚ ਹੁੰਦਾ ਬਹੁਤ ਭਾਰੀ ਹੈ, ਅਤੇ ਉਹਦਾ ਤੋਲ ਜਿਹੜਾ ਵਿਚਾਰ ਕਰਨਾ ਵੀ ਬਹੁਤ ਵੱਡਾ ਹੈ। ਜੀਵਾਂ ਦੇ ਮਨ ਦੀ ਮੱਤੀ ਹੌਲੀ ਹੈ, ਮੱਤ ਹੌਲੀ ਬੋਲੇ ਬੋਲ, ਤੁੱਛ ਜੀ ਮੱਤ ਹੈ ਅਤੇ ਤੁੱਛ ਜੇ ਬੋਲਾਂ ਨੂੰ ਜੀਵ ਬੋਲਦਾ। ਇਹ ਜੀਵ ਪਰਮੇਸ਼ਰ ਦਾ ਭੈ ਕਿਵੇਂ ਧਾਰਨ ਕਰ ਸਕਦਾ ਹੈ, ਕਿਰਪਾ ਕਰਕੇ ਆਪ ਦੱਸੋ। ਕੌਡੇ ਰਾਕਸ਼ਸ ਨੇ ਬੇਨਤੀ ਕੀਤੀ, ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਸਿਰ ਧਰ ਚੱਲੀਐ ਸਹੀ ਐ ਭਾਰ, ਨਦਰੀ ਕਰਮੀ ਗੁਰ ਵਿਚਾਰ। ਸੋ ਪਹਿਲਾਂ ਚਾਹੀਦਾ ਕਰਮੀ ਜੋ ਜੀਵ ਹੈ ਨਾ, ਜੀਵ ਦੇ ਆਪਣੇ ਕਰਮ ਚੰਗੇ ਹੋਣ, ਤਾਂ ਨਦਰੀ ਜੋ ਪਰਮੇਸ਼ਰ ਦੀ ਕਰਮੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਜਦ ਨਦਰੀ ਤੋਂ ਭਾਵ ਗੁਰਾਂ ਦੀ ਕਰਮੀ ਹੁੰਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਸੱਤ ਅਸੱਤ ਦਾ ਵਿਚਾਰ ਪ੍ਰਾਪਤ ਹੁੰਦਾ। ਨਦਰੀ ਕਰਮੀ ਗੁਰ ਵਿਚਾਰ, ਜਦੋਂ ਵਿਚਾਰ ਪ੍ਰਾਪਤ ਹੋਇਆ ਤਾਂ ਜੀਵ ਆਪਣੇ ਸਿਰ ਉੱਤੇ ਪਰਮੇਸ਼ਰ ਦੇ ਡਰ ਰੂਪੀ ਭਾਰ ਨੂੰ ਧਾਰ ਕੇ ਸਹਾਰ ਚੱਲਦਾ ਹੈ। ਸਿਰ ਧਰ ਚੱਲੀਐ ਸਹੀ ਹੈ ਭਾਰ। ਸੋ ਇਸ ਤਰ੍ਹਾਂ ਨਦਰੀ ਕਰਮੀ ਗੁਰ ਵਿਚਾਰ ਦੇ ਵਿੱਚੋਂ ਹੀ ਸਾਰਾ ਕੁਛ ਲੈ ਲੈਣਾ। ਕਰਮੀ ਹੁੰਦਾ ਜੀਵ, ਜੀਵ ਦੇ ਆਪਣੇ ਕਰਮ ਚੰਗੇ ਹੋਣ ਤਾਂ ਨਦਰੀ ਹੈ ਪਰਮੇਸ਼ਰ ਦੀ ਕਰਮੀ, ਫਿਰ ਅੱਗੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਇੱਕੋ ਹੀ ਪੰਕਤੀ ਵਿੱਚ ਕਿੰਨੇ ਅੰਤਰੀ ਭਾਵ ਨਿਕਲ ਆਉਂਦੇ ਨੇ ਕਿ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਜਦ ਨਦਰੀ ਕੌਣ ਹੈ, ਫਿਰ ਗੁਰਾਂ ਦੀ ਕਰਮੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਸੱਤ ਅਤੇ ਅਸੱਤ ਦਾ ਜਿਹੜਾ ਗੁਰ ਵਿਚਾਰ ਹੈ ਪ੍ਰਾਪਤ ਹੁੰਦਾ। ਜਦੋਂ ਵਿਚਾਰ ਪ੍ਰਾਪਤ ਹੋਇਆ ਫਿਰ ਸਿਰ ਧਰ ਚੱਲੀ ਹੈ ਸਹੀ ਹੈ ਭਾਰ। ਇਹ ਜੀਵ ਆਪਣੇ ਸਿਰ ਉੱਤੇ ਪਰਮੇਸ਼ਰ ਦੇ ਖੌਫ ਰੂਪੀ ਭਾਰ ਨੂੰ ਧਾਰ ਕੇ ਸਹਾਰ ਕੇ ਚੱਲਦਾ। ਇਸ ਤਰ੍ਹਾਂ ਜਿਹੜੀ ਅਰਥ ਦੀ ਵਿਚਾਰ ਹੁੰਦੀ ਹੈ ਇਹ ਅੰਤਰੀ ਭਾਵ ਦੇ ਵਿੱਚ ਵੀ ਹੈ, ਕਿਉਂਕਿ ਅਸਲ ਵਿੱਚ ਨਦਰੀ ਕਰਮੀ ਦੋਨਾਂ ਦਾ ਨਾਮ ਹੀ ਹੈ। ਨਦਰੀ ਪਰਮਾਤਮਾ ਵੀ ਹੈ, ਜਦ ਉਹਦੀ ਨਦਰ ਨਦਰੀ ਦੀ ਹੁੰਦੀ ਹੈ ਤਾਂ ਨਦਰੀ ਸਤਿਗੁਰ ਪਾਈ ਹੈ। ਜਦੋਂ ਨਦਰੀ ਸਤਿਗੁਰੂ ਮਿਲਦੇ ਨੇ ਤਾਂ ਕਰਮੀ ਹੁੰਦਾ ਜਿਹੜਾ ਜੀਵ, ਕਰਮ ਕਰਨ ਵਾਲਾ, ਕਰਮੀ ਹੁੰਦਾ ਬਖਸ਼ਿਸ਼, ਫਿਰ ਜੀਵ ਦੇ ਉੱਤੇ ਬਖਸ਼ਿਸ਼ ਹੁੰਦੀ, ਤਾਂ ਗੁਰਾਂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਜੀਵ ਨੂੰ ਪ੍ਰਾਪਤ ਹੁੰਦੀ ਹੈ। ਜੇ ਪਰਮੇਸ਼ਰ ਦਾ ਡਰ ਬੰਦਾ ਧਾਰਨ ਕਰਨ ਲਵੇ ਤਾਂ ਉਹ ਤਰ ਜਾਂਦਾ, ਜੇ ਬੰਦਾ ਦੁਨਿਆਵੀ ਡਰ ਝੂਠੇ ਡਰਾਂ ਨੂੰ ਧਾਰੇ ਤਾਂ ਉਹ ਤਰਦਾ ਨਹੀਂ ਹੈ। ਭੈ ਬਿਨ ਕੋਏ ਨਾ ਲੰਘਸ ਪਾਰ, ਭੈ ਪਉ ਰਾਖਿਆ ਭਾਏ ਸਵਾਰ ਰਹਾਉ। ਹੁਣ ਪਰਮੇਸ਼ਰ ਦੇ ਖੌਫ ਤੋਂ ਬਿਨਾਂ, ਉਹਦੇ ਡਰ ਤੋਂ ਬਿਨਾਂ ਕੋਈ ਬੰਦਾ ਸੰਸਾਰ ਤੋਂ ਪਾਰ ਨਹੀਂ ਲੰਘ ਸਕਦਾ। ਜਿਨ੍ਹਾਂ ਨੇ ਪਰਮੇਸ਼ਰ ਦਾ ਡਰ ਆਪਣੇ ਮਨ ਦੇ ਅੰਦਰ ਵਸਾ ਲਿਆ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭਉ ਹੋਇਆ ਹੈ, ਉਹਨਾਂ ਨੇ ਪ੍ਰੇਮ ਨੂੰ ਸਵਾਰ ਰੱਖਿਆ ਆਪਣੇ ਅੰਦਰ, ਪ੍ਰੇਮ ਪੂਰਵਕ ਆਪਣੇ ਅੰਤਹਿਕਰਨ ਨੂੰ ਪਰਮਾਤਮਾ ਦੇ ਡਰ ਦੇ ਅੰਦਰ ਪ੍ਰੇਮ ਨਾਲ ਸਵਾਰਿਆ ਹੋਇਆ, ਕਿਉਂਕਿ ਡਰ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ ਹਿਰਦੇ 'ਚ। ਜਦੋਂ ਆਪਾਂ ਡਰਦੇ ਹੀ ਨਹੀਂ ਉਹਦੇ ਤੋਂ, ਫਿਰ ਪ੍ਰੇਮ ਨਹੀਂ ਪੈਦਾ ਹੁੰਦਾ। ਪਹਿਲਾਂ ਮਨ ਦੇ ਅੰਦਰ ਪਰਮੇਸ਼ਰ ਦਾ ਡਰ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਐਵੇਂ ਹਨੇਰੇ 'ਚ ਡਰੀ ਜਾਣਾ, ਇੱਕ ਊਂ ਡਰੀ ਜਾਣਾ, ਯਹਿ ਭੈ ਪਰਲੋਕ ਭੈ, ਇਹ ਸਾਰੇ ਪ੍ਰਕਾਰ ਦੇ ਡਰਾਂ ਤੋਂ ਡਰੀ ਜਾਣਾ। ਇੱਕ ਡਰ ਹੁੰਦਾ ਇਹ ਮੈਲਾ ਡਰ ਹੈ, ਚੋਰ ਨੂੰ ਜਿਵੇਂ ਪੁਲਿਸ ਦਾ ਡਰ ਹੈ ਉਹ ਮੈਲਾ ਡਰ ਹੈ, ਕਿ ਮਾੜਾ ਕੰਮ ਕਰਕੇ ਆਇਆ ਉਹ। ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਮੈਲੇ ਡਰ ਹੁੰਦੇ ਨੇ, ਗਲਤੀ ਕਰਕੇ ਫਿਰ ਡਰ ਲੱਗਣਾ। ਇੱਕ ਹੁੰਦਾ ਹੈ ਮਾਤਾ ਪਿਤਾ ਦਾ ਡਰ। ਵੈਸੇ ਹੀ ਬੱਚੇ ਡਰਦੇ ਹੁੰਦੇ ਨੇ, ਮਾਤਾ ਪਿਤਾ ਤੋਂ ਗਲਤੀ ਨਹੀਂ ਕਰਦੇ। ਮਾਤਾ ਪਿਤਾ ਸਿਰ ਤੇ ਬੈਠੇ ਰਹਿਣ, ਨਿਆਣੇ ਚੰਗੇ ਭਲੇ ਪੜ੍ਹਦੇ ਰਹਿੰਦੇ ਨੇ, ਉਹ ਨਿਰਮਲ ਡਰ ਹੁੰਦਾ। ਇੱਕ ਉਹ ਡਰ ਹੁੰਦਾ ਚੋਰ ਦਾ, ਡਾਕੂ ਦਾ, ਮੈਨੂੰ ਮਾਰ ਨਾ ਦੇਵੇ। ਇਹ ਦੂਜਾ ਡਰ, ਮੈਲਾ ਡਰ, ਵੀ ਮੇਰਾ ਉੱਤੇ ਨਾ ਕੁਛ ਡਿੱਗ ਪਏ, ਕੋਈ ਰਾਹ 'ਚ ਨਾ ਗੱਡੀ ਵੱਜ ਜੇ, ਕੋਈ ਐ ਨਾ ਹੋ ਜੇ। ਇਹ ਡਰ, ਮੌਤ ਦਾ ਡਰ, ਮੌਤ ਦਾ ਡਰ, ਮਰਨ ਦਾ ਡਰ, ਯਹ ਭੈ, ਪਰਲੋਕ ਭੈ, ਇਹ ਸਾਰੇ ਪ੍ਰਕਾਰ ਦੇ, ਇੱਥੋਂ ਦਾ ਡਰ, ਪਰਲੋਕ ਦਾ ਡਰ, ਸਾਰੇ ਤਰ੍ਹਾਂ ਦੇ ਡਰ ਹੁੰਦੇ ਨੇ ਮਨ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪਰਮਾਤਮਾ ਦਾ ਡਰ ਰੱਖੇ ਤਾਂ ਪਰਮਾਤਮਾ ਨਾਲ ਪਿਆਰ ਪੈਦਾ ਹੁੰਦਾ, ਪਰ ਜੇ ਦੁਨਿਆਵੀ ਡਰ ਰੱਖੇ ਤਾਂ ਉੱਥੇ ਪਿਆਰ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਮਾਤਾ ਪਿਤਾ ਦੇ ਡਰ ਨਾਲ ਤਾਂ ਪਿਆਰ ਪੈਦਾ ਹੁੰਦਾ, ਪਰ ਜੇ ਬੰਦਾ ਕਿਸੇ ਮਾੜੇ ਪੁਰਖ ਨੂੰ ਕਹੇ ਕਿ ਮੈਂ ਤੇਰੇ ਨਾਲ ਪਿਆਰ ਵੀ ਕਰਦਾ ਤਾਂ ਡਰਦਾ ਹੋਇਆ, ਉੱਥੇ ਉਹ ਗੱਲ ਨਹੀਂ ਬਣਦੀ। ਕਿਉਂਕਿ ਪਿਆਰ ਉੱਥੇ ਹੁੰਦਾ ਜਿੱਥੇ ਮਾੜੇ ਅਨਸਰ ਨਾਲ ਪਿਆਰ ਕਰਨ ਤੋਂ ਖਤਰਾ ਹੀ ਖਤਰਾ, ਉੱਥੇ ਪਿਆਰ ਬਣਦਾ ਹੀ ਨਹੀਂ। ਪਰ ਜੇ ਚੰਗੇ ਪੁਰਸ਼ ਨਾਲ ਉਦੋਂ ਡਰ ਧਾਰਨ ਕਰਕੇ ਸੁੱਤੇ ਸਿੱਧੀ ਪ੍ਰੇਮ ਪੈਦਾ ਹੋ ਜਾਂਦਾ ਕਿ ਉਹਨੇ ਕਹਿਣਾ ਤਾਂ ਕੁਛ ਨਹੀਂ। ਅਸਲ ਵਿੱਚ ਇਹ ਵੀ ਨਿਰਮਲ ਡਰ ਹੁੰਦਾ, ਐਸਾ ਡਰ ਮਨ ਦੇ ਅੰਦਰ ਖੜਾ ਹੋ ਜਾਣਾ ਕਿ ਇਹ ਕਿੰਨੇ ਚੰਗੇ ਨੇ, ਕਿੰਨੇ ਵੱਡੇ ਨੇ, ਅਤੇ ਅਸੀਂ ਕਿਹੋ ਜਿਹੇ ਹਾਂ। ਇਉਂ ਡਰਨਾ ਕਿ ਮੈਥੋਂ ਕੋਈ ਗਲਤੀ ਨਾ ਹੋ ਜਾਵੇ, ਕੋਈ ਗੁਨਾਹ ਨਾ ਹੋ ਜਾਵੇ, ਕੋਈ ਮਾੜਾ ਨਾ ਬੋਲਿਆ ਜਾਵੇ, ਇਸ ਤਰ੍ਹਾਂ ਦਾ ਮਨ ਦੇ ਅੰਦਰ ਭੈ ਰੱਖਣਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਇਹ ਵਾਹਿਗੁਰੂ ਸਾਹਿਬ ਕੋਈ ਗਲਤ ਗੱਲ ਨਾ ਹੋ ਜਾਵੇ ਜੀ, ਮਿਹਰ ਰੱਖਿਓ ਸਾਡੇ 'ਤੇ, ਪਿਆਰ ਪੈਦਾ ਹੋ ਜਾਣਾ ਰਹਾ। ਉਹ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਭੈ ਤਨ ਅਗਨ ਭਖੈ ਭੈ ਨਾਲ ਭੈ ਪਾਉ ਘੜੀਐ ਸ਼ਬਦ ਸਵਾਰ। ਜਿਹੜਾ ਆਪਣਾ ਸਰੀਰ ਨਜ਼ਰ ਆਉਂਦਾ ਇਹਨੂੰ ਅਸਥੂਲ ਸਰੀਰ ਕਹਿੰਦੇ ਨੇ। ਅਸਥੂਲ ਸਰੀਰ ਕਰਕੇ ਜਿਹੜਾ ਭੈ ਧਾਰਨਾ, ਇਹ ਇੱਕ ਅਗਨੀ ਹੈ ਮਨ ਨੂੰ। ਦੋ ਤਰ੍ਹਾਂ ਦਾ ਹੁਣ ਸਤਿਗੁਰੂ ਡਰ ਦੱਸਦੇ ਨੇ, ਵੀ ਇੱਕ ਤਾਂ ਡਰ ਨਾਲ ਸਰੀਰ ਹੀ ਸੁੰਗੜ ਜਾਂਦਾ, ਮਨ ਦੇ ਨਾਲ ਜੋ ਭੈ ਧਾਰਨਾ ਇਹ ਇੱਕ ਨਾਲ ਹੈ। ਉਹ ਬਾਹਰਲਾ ਸਰੀਰ ਤਾਂ ਮਨ ਨੂੰ ਇੱਕ ਅਗਨੀ ਬਣਾ ਦਿੱਤੀ, ਮਨ ਦੇ ਨਾਲ ਭੈ ਧਾਰਨ ਇੱਕ ਨਾਲ ਬਣਾ ਦਿੱਤੀ। ਲੋਹੇ ਦਾ ਪਾਈਪ ਹੁੰਦਾ ਜਿਵੇਂ, ਨਾਲ ਕਹਿੰਦੇ ਇਹਨੂੰ। ਇਸ ਕਰਕੇ ਸਰੀਰ ਵਿੱਚ ਜੋ ਭੈ ਰੂਪੀ ਅਗਨੀ ਹੈ ਉਹ ਭਖੈ ਤੋਂ ਭਾਵ ਪ੍ਰਜਲਿਤ ਹੁੰਦੀ, ਚੰਗੀ ਤਰ੍ਹਾਂ ਬਲਦੀ ਹੈ। ਕਿਉਂਕਿ ਮਨ ਵਿੱਚ ਭੈ ਹੋਵੇ ਤਾਂ ਹੀ ਸਰੀਰ ਵਿੱਚ ਡਰ ਰਹਿੰਦਾ। ਪਰਮੇਸ਼ੁਰ ਦੇ ਭੈ ਭਾਉ ਹੋਣ ਕਰਕੇ ਹੀ ਸ਼ਬਦ ਬਾਣੀ ਦਾ ਸਵਾਰਨਾ ਕਰਿਆ ਜਾਂਦਾ, ਭਾਵ ਬਾਣੀ ਜਿਹੜੀ ਆ ਉਹ ਸਫਾ ਹੋ ਜਾਂਦੀ ਬੰਦੇ ਦੀ, ਆਪਣੀ ਬੋਲੀ ਵੀ ਠੀਕ ਹੋ ਜਾਂਦੀ ਹੈ। ਸ਼ਬਦ ਜੋ ਬ੍ਰਹਮ ਦਾ ਸਵਰਨਾ ਘੜਿਆ ਜਾਂਦਾ ਉਹ ਬ੍ਰਹਮ ਦੀ ਪ੍ਰਾਪਤੀ ਹੁੰਦੀ, ਉਹਦੇ ਵਿੱਚ ਭੈ ਭਾਉ ਘੜੀਐ ਸ਼ਬਦ ਸਵਾਰ। ਭੈ ਬਿਨ ਘਾੜਤ ਕੱਚਨ ਕੱਚ, ਅੰਧਾ ਸੱਚਾ ਅੰਧੀ ਸੱਟ। ਪਰਮੇਸ਼ੁਰ ਦੇ ਭੈ ਤੋਂ ਬਿਨਾਂ ਜੋ ਵੀ ਸੰਸਾਰਕ ਘਾੜਤ ਹੈ, ਸ਼ੁਭ ਗੁਣਾਂ ਰੂਪੀ ਘਾੜਤ ਹੈ, ਉਹ ਵਿਸ਼ੇਸ਼ ਕਰਕੇ ਕੱਚਿਆਂ ਤੋਂ ਕੱਚੀ ਹੈ। ਅਥਵਾ ਕਹਿੰਦੇ ਨੇ ਕੱਚ ਨਿਕੱਚ, ਕੱਚਿਆਂ ਤੋਂ ਵੀ ਕੱਚੀ ਹੈ। ਦੋ ਹੀ ਪਾਠ ਨੇ ਇਹ, ਜਾਂ ਤਾਂ ਕੱਚਨ ਕੱਚ ਹੋ ਜਾਂਦਾ ਜਾਂ ਕੱਚ ਨਿਕੱਚ ਹੋ ਜਾਂਦਾ। ਬਹੁਲਤਾ ਕਰਕੇ ਕੱਚ ਨਿਕੱਚ ਕਰਦੇ ਨੇ ਤੇ ਟਕਸਾਲ ਦੇ ਵਿੱਚ ਕੱਚਨ ਕੱਚ ਕਰਾਇਆ ਜਾਂਦਾ। ਇਸ ਤਰ੍ਹਾਂ ਜਿਹਦਾ ਅੰਤਕਰਨ ਰੂਪੀ ਸੋ ਸੰਚਾ ਜੋ ਹੈ ਉਹਨਾਂ ਹੈ, ਅੰਧਾ ਸੱਚਾ ਅੰਧੀ ਸੱਟ। ਜਿਹਦਾ ਅੰਤਕਰਨ ਰੂਪੀ ਸੰਚਾ ਅੰਧਾ ਹੈ ਉਹਨੂੰ ਗੁਰਾਂ ਦੀ ਸਿੱਖਿਆ ਰੂਪੀ ਸੱਟ ਵੀ ਅੰਧੀ ਵੱਜਦੀ ਹੈ। ਕਿਉਂਕਿ ਕਬੀਰ ਸੱਚਾ ਸਤਿਗੁਰੂ ਕਿਆ ਕਰੈ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ, ਜਿਵੇਂ ਬਾਂਸ ਵਜਾਈ ਹੈ ਫੂਕ। ਜਿਸ ਗੁਰੂ ਦਾ ਆਪਣਾ ਅੰਤਕਰਨ ਰੂਪੀ ਸੰਚਾ ਅੰਧਾ ਹੈ ਉਹਦੀ ਸਿੱਖਿਆ ਰੂਪੀ ਸੱਟ ਵੀ ਅੰਨੀ ਹੁੰਦੀ ਹੈ। ਕਿਉਂਕਿ ਉਹ ਤਾਂ ਆਪ ਹੀ ਨਹੀਂ ਵਿਚਾਰਾ ਠੀਕ, ਜਿਹੜਾ ਗੁਰੂ ਆਪ ਹੀ ਗਲਤ ਹੈ ਉਹ ਆਪਣੇ ਚੇਲਿਆਂ ਨੂੰ ਸਹੀ ਸਿੱਖਿਆ ਕੀ ਦੇ ਸਕਦਾ। ਅੰਧਾ ਸੱਚਾ ਅੰਧੀ ਸੱਟ, ਇਸ ਕਰਕੇ ਉਹਦੀ ਸਿੱਖਿਆ ਵੀ ਉਹਨਾਂ ਦੇ ਉੱਤੇ ਚੰਗਾ ਅਸਰ ਨਹੀਂ ਪਾਉਂਦੀ ਹੈ। ਕਿਉਂਕਿ ਆਮ ਤੌਰ 'ਤੇ ਜੇ ਕਿਸੇ ਨੂੰ ਕੋਈ ਪੁੱਛੇ, ਅਣਜਾਣ ਬੰਦੇ ਨੂੰ ਜਿਹਦਾ ਗੁਰੂ ਅਣਜਾਣ ਹੈ, ਉਹ ਕਹਿੰਦਾ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ, ਆਹ ਨਹੀਂ ਹੁੰਦਾ, ਇਹ ਨਹੀਂ ਹੁੰਦਾ, ਕਿਉਂਕਿ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਉਹ ਫਿਰ ਕੀ ਕਰਦਾ, ਆਪਣੇ ਸੇਵਕਾਂ ਨੂੰ ਗਲਤ ਮਾਰਗ ਦੇ ਉੱਤੇ ਹੀ ਪਾ ਦਿੰਦਾ। ਜਿਹੜੀ ਸਹੀ ਨੌਲੇਜ ਹੈ ਉਹ ਨਹੀਂ ਦੇਣੀ ਉਹਨੇ, ਕਿਉਂਕਿ ਉਹਨੂੰ ਆਪ ਨੂੰ ਹੀ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਨੇ ਪੂਰੇ ਗੁਰੂ ਦੀ ਸੰਗਤ ਕਰਿਆ ਕਰੋ ਤਾਂ ਪੂਰਾ ਗੁਰੂ ਪੂਰੀ ਸਿੱਖਿਆ ਦਿੰਦਾ। ਅਧੂਰੇ ਗੁਰੂ ਨੇ ਤੁਹਾਨੂੰ ਅਧੂਰੀ ਸਿੱਖਿਆ ਦੇ ਕੇ ਹਨੇਰੇ 'ਚ ਰੱਖਣਾ ਹੁੰਦਾ, ਉਹਨੇ ਤੁਹਾਨੂੰ ਸਹੀ ਨਹੀਂ ਦੱਸਣਾ। ਉਹ ਇਸ ਕਰਕੇ ਵੀ ਜੇ ਇਹ ਅੱਗੇ ਲੰਘ ਗਿਆ ਕੱਲ੍ਹ ਨੂੰ ਤਾਂ ਇਹਨੂੰ ਮੇਰੀ ਅਸਲੀਅਤ ਪਤਾ ਲੱਗ ਜਾਣੀ ਹੈ, ਇਸ ਕਰਕੇ ਇਹਨੂੰ ਸਹੀ ਰਸਤਾ ਦਿਓ ਹੀ ਨਾ। ਉਹ ਆਪਣੇ ਚੇਲੇ ਨੂੰ ਵੀ ਸਹੀ ਰਸਤਾ ਦੱਸਦਾ ਹੀ ਨਹੀਂ ਹੈ, ਨਾ ਹੀ ਉਹਨੂੰ ਸਹੀ ਰਸਤੇ ਦਾ ਪਤਾ ਹੀ ਹੈ, ਨਾ ਹੀ ਉਹਨੂੰ ਆਪਣੇ ਚੁੰਗਲ 'ਚੋਂ ਬਾਹਰ ਜਾਣ ਦਿੰਦਾ ਕਿ ਕਿਤੇ ਹੋਰ ਨਾ ਚਲਿਆ ਜਾਵੇ, ਕਿਤੇ ਮੇਰਾ ਪਾਜ ਉੱਗੜ ਜਾਏਗਾ। ਬੁੱਧੀ ਬਾਜੀ ਉਪਜੈ ਚਾਓ, ਸਹਸ ਸਿਆਣਪ ਪਵੈ ਨਾ ਤਾਓ। ਹੁਣ ਜਿਹੜੇ ਬੰਦੇ ਦੀ ਬੁੱਧੀ ਵਿੱਚ ਸੰਸਾਰ ਬਾਜੀ ਦਾ ਚਾਓ ਪੈਦਾ ਹੋ ਰਿਹਾ, ਉਤਸ਼ਾਹ ਪੈਦਾ ਹੋ ਰਿਹਾ, ਉਪਜੈ ਤੋਂ ਪਾਪ ਪੈਦਾ ਹੋ ਰਿਹਾ, ਉਹਦੇ ਵਾਸਤੇ ਚਾਹੇ ਲੱਖਾਂ ਹਜ਼ਾਰਾਂ ਸਿਆਣਪਾਂ ਵੀ ਕਰੀਏ ਤਾਂ ਵੀ ਉਹ ਸਾਧਨਾ ਰੂਪੀ ਤੌ ਵਿੱਚ ਨਹੀਂ ਪੈਂਦਾ। ਫਿਰ ਜੀਵ ਦਾ ਤਰਨਾ ਕਿਵੇਂ ਹੁੰਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰੇਮ ਦੇ ਕਰਨ ਨਾਲ ਤਰਨਾ ਪੈਦਾ ਹੁੰਦਾ। ਪ੍ਰੇਮ ਨੂੰ ਬਹੁਤ ਪੁਰਸ਼ ਧਾਰਦੇ ਹੋਣਗੇ, ਮਹਾਰਾਜ ਪ੍ਰੇਮ ਕਰਦੇ ਹੋਣਗੇ ਪਰਮਾਤਮਾ ਨਾਲ। ਮਹਾਰਾਜ ਕਹਿੰਦੇ ਨੇ ਬੁੱਧੀ ਬਾਜੀ ਉਪਜਾ ਚਾਓ, ਬਾਜੀ ਹੁੰਦਾ ਬਾਜੇ ਬਾਜੇ ਪੁਰਸ਼ ਦੀ ਬੁੱਧੀ ਵਿੱਚ ਪ੍ਰੇਮ ਪੈਦਾ ਹੁੰਦਾ। ਹਰੇਕ ਬੰਦੇ ਦੇ ਮਨ ਅੰਦਰ ਪ੍ਰੇਮ ਪੈਦਾ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਦਾ ਮਿਲਾਪ ਤਾਂ ਕਰੋੜਾਂ ਵਿੱਚੋਂ ਕੋਈ ਇੱਕ ਬੰਦਾ ਹੀ ਚਾਹੁੰਦਾ ਹੁੰਦਾ, ਬਾਕੀ ਤਾਂ ਸਾਰੇ ਲੋਕ ਪਦਾਰਥ ਹੀ ਚਾਹੁੰਦੇ ਹੁੰਦੇ ਨੇ। ਪ੍ਰੇਮ ਦੁਆਰਾ ਜਿਹਦੀ ਬੁੱਧੀ 'ਚ ਗਿਆਨ ਪੈਦਾ ਹੋਇਆ ਉਹਨੇ ਬਾਜੀਗਰ ਦੀ ਬਾਜੀ ਵਾਂਗੂ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰ ਲੈਣਾ। ਬੁੱਧੀ ਬਾਜੀ ਉਪਜਾ ਚਾਓ। ਸੋ ਇਸ ਤਰ੍ਹਾਂ ਅੰਤਰੀ ਭਾਵਾਂ ਦੇ ਵਿੱਚ ਆਪਣੇ ਆਪ ਹੀ ਉਹ ਭਾਵ ਬਣਦੇ ਜਾਂਦੇ ਨੇ, ਜਿਵੇਂ ਜਗਿਆਸੂ ਅਲੱਗ ਅਲੱਗ ਹੁੰਦੇ ਨੇ, ਫਿਰ ਉਹਨਾਂ ਦੀ ਵੱਖਰੀ ਵੱਖਰੀ ਸੋਚ ਹੁੰਦੀ ਹੈ, ਉਹਨਾਂ ਨੂੰ ਇੱਕੋ ਪੰਗਤੀ 'ਚੋਂ ਸਾਰਿਆਂ ਨੂੰ ਜਵਾਬ ਮਿਲ ਜਾਂਦਾ। ਸੋ ਜਿਸ ਪ੍ਰਕਾਰ ਪਹਿਲਾਂ ਵੀ ਸੁਣਾਇਆ ਕਰੀ ਵੀ ਤਿੰਨ ਬੰਦੇ ਤੁਰੇ ਜਾਂਦੇ ਨੇ, ਇੱਕ ਸੋ ਬਾਣੀਆਂ ਤੁਰਿਆ ਜਾਂਦਾ ਪਿੰਡ ਨੂੰ, ਉਹਦੇ ਪਿੱਛੇ ਕੋਈ ਤੁਰਿਆ ਜਾਂਦਾ ਭਲਵਾਨ, ਉਹਦੇ ਪਿੱਛੇ ਕੋਈ ਮਹਾਤਮਾ, ਤਿੰਨ ਕਰਮ ਵਾਰ ਤੁਰੇ ਜਾਂਦੇ ਬੰਦੇ ਨੇ। ਤਿੱਤਰ ਬੋਲਿਆ, ਤਿੱਤਰ ਨੇ ਬੋਲੀ ਬੋਲੀ ਜਦੋਂ ਆਪਣੀ, ਬਾਣੀਆਂ ਕਹਿੰਦਾ ਵੀ ਇਹ ਕਹਿੰਦਾ ਜੀ ਲੂਣ ਤੇਲ ਅਦਰਕ, ਬਾਣੀਆਂ ਨੇ ਤਾਂ ਆਪਣਾ ਹਿਸਾਬ ਰੱਖਣਾ ਦੁਕਾਨ ਦਾ, ਲੂਣ ਤੇਲ ਅਦਰਕ। ਪਿੱਛੇ ਭਲਵਾਨ ਜਾਂਦਾ ਸੀ, ਉਹ ਕਹਿੰਦਾ ਨਹੀਂ ਉਹ ਇਸ ਤਰ੍ਹਾਂ ਨਹੀਂ ਕਹਿੰਦਾ। ਕਹਿੰਦਾ ਕੀ ਕਹਿੰਦਾ? ਕਹਿੰਦਾ ਇਹ ਕਹਿੰਦਾ ਖਾ ਘਿਓ ਕਰ ਕਸਰਤ, ਤਾਂ ਉਹਨੇ ਆਪਣੇ ਹਿਸਾਬ ਨਾਲ ਬੋਲਣਾ। ਉਦੋਂ ਪਿੱਛੇ ਜਿਹੜੇ ਮਹਾਤਮਾ ਤੁਰੇ ਜਾਂਦੇ ਸੀ ਉਹ ਕਹਿੰਦੇ ਤੁਸੀਂ ਦੋਨੋਂ ਹੀ ਗਲਤ ਹੋ, ਇਹ ਤਾਂ ਕਹਿੰਦਾ ਸੁਭਾਨ ਤੇਰੀ ਕੁਦਰਤ। ਹੁਣ ਇਸੇ ਪ੍ਰਕਾਰ ਅਰਥਾਂ ਦਾ ਹਿਸਾਬ ਵੀ ਹੁੰਦਾ, ਜਿਹਾ ਜਿਹਾ ਜਗਿਆਸੂ ਹੈ। ਹੁਣ ਬੁੱਧੀ ਬਾਜੀ ਉਪਜਾ ਚਾਓ ਦੇ ਤਿੰਨ ਭਾਵ ਅਰਥ ਹੋ ਗਏ ਆਪਣੇ ਕੋਲ, ਉਹ ਤਾਂ ਜਿਹਾ ਜਿਹਾ ਜਗਿਆਸੂ ਹੈ ਉਹਨੂੰ ਉਹੀ ਜਿਹੀ ਸਿੱਖਿਆ ਉਹਦੇ 'ਚੋਂ ਆਪਣੇ ਆਪ ਹੀ ਪ੍ਰਾਪਤ ਹੋ ਜਾਣੀ ਹੈ। ਇੱਕੋ ਹੀ ਚੀਜ਼ ਹੈ, ਵਰਤੀ ਕਈ ਜਗ੍ਹਾ ਜਾਂਦੀ ਹੈ, ਜਿਵੇਂ ਉਹ ਆਪੋ ਆਪਣੀ ਲਿਆਕਤ ਦੇ ਅਨੁਸਾਰ ਹੈ। ਨਾਨਕ ਮਨਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦਵਾਓ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਨਾਮ ਤੋਂ ਬਿਨਾਂ ਮਨਮੁਖਾਂ ਦਾ ਜਿਹੜਾ ਬੋਲਣਾ ਨਾ, ਉਹ ਵਾਓ ਦਾ ਅਰਥ ਹੈ ਵਿਅਰਥ ਹੀ ਹੈ, ਐਵੇਂ ਨਾਮ ਤੋਂ ਬਿਨਾਂ ਉਹੀ ਫਾਲਤੂ ਦੀਆਂ ਗੱਲਾਂ ਬੋਲਦੇ ਰਹਿੰਦੇ ਨੇ, ਉਹਨਾਂ ਦੇ ਗੁਰੂ ਵੀ ਉਹਨਾਂ ਦੇ ਚੇਲੇ ਵੀ। ਨਾਮ ਦੀ ਤਾਂ ਉੱਥੇ ਕੋਈ ਗੱਲ ਹੀ ਨਹੀਂ ਹੁੰਦੀ, ਕਿਉਂਕਿ ਅੰਧਾ ਅੱਖਰ ਵਾਓ ਦਵਾਓ, ਅੰਨੇ ਗਿਆਨੀ ਪੁਰਸ਼ ਦਾ ਜਿਹੜਾ ਅੱਖਰ ਭਾਵ ਉਪਦੇਸ਼ ਹੁੰਦਾ ਹੈ, ਉਹਦਾ ਵਾਓ ਜਿਹੜਾ ਵਰ ਹੁੰਦਾ ਹੈ, ਦਵਾਓ ਬਦਸੀਸ ਦੇਣੀ ਹੈ, ਇਹ ਸਾਰੇ ਹੀ ਨਿਸਫਲ ਚਲੇ ਜਾਂਦੇ ਨੇ। ਜਿਹਦਾ ਉਪਦੇਸ਼ ਰੂਪੀ ਅੱਖਰ ਅੰਨਾ ਹੈ, ਉਹਦੀ ਦਵਾ ਅਤੇ ਬਦਸੀਸ ਵੀ ਵਿਅਰਥ ਹੀ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇ ਗੁਰਮੁਖ ਮਿਲ ਜਾਏ ਤਾਂ ਉਹਦਾ ਉਪਦੇਸ਼ ਨਾਲ ਜੀਵ ਤਰ ਜਾਂਦਾ। ਮਨਮੁਖ ਗੁਰੂ ਜਿਹੜਾ, ਗੁਰੂ ਤਾਂ ਆਪ ਹੀ ਮਨਮੁਖ ਹੈ, ਜਿਨ੍ਹਾਂ ਦਾ ਗੁਰੂ ਮਨਮੁਖ ਹੈ ਉਹਨੇ ਕੀ ਉਪਦੇਸ਼ ਦੇਣਾ ਕਿਸੇ ਨੂੰ? ਚੰਗੀ ਗੱਲ ਤਾਂ ਉਹਨੇ ਕਰਨੀ ਨਹੀਂ, ਕਿਉਂਕਿ ਉਹ ਆਮ ਲੋਕਾਂ ਲਈ ਤਾਂ ਬਹੁਤ ਵੱਡਾ ਹੁੰਦਾ, ਪਰ ਜਦੋਂ ਕਸਵੱਟੀ 'ਤੇ ਪਰਖ ਕੇ ਦੇਖਿਆ, ਜਦੋਂ ਉਹਦੀ ਗੱਲ ਸੁਣੀ, ਉਹ ਕਾਮ ਵਾਂਗੂ ਕਾਂ ਕਾਂ ਕਰਦਾ, ਫਿੱਕਾ ਬੋਲਦਾ ਬਿਲਕੁਲ, ਨਾਮ ਰਸ ਦਾ ਉਹਨੂੰ ਗਿਆਨ ਹੀ ਨਹੀਂ ਹੁੰਦਾ।